दंडौत बंदन अनेक बार, सर्व कला समरथ डोलन ते राखह प्रभु, नानक दे कर हाथ। तन संतन का, तन संतन का, मन संतन का किया, संत प्रसाद हर नाम ते आया, सर्व कुशल तब थिया। संतन बिन अवर न दाता बिया, जो जो शरण परे साधु की, सो पार ग्रामी किया। क्या हम कथ है किस कथ नहीं जान है, प्रभ भावै तिवै बोलान। साध संगत की धूर एक मांगाओ, जन नानक पयो सरान। वालिय कुल आलम हाजर हजूर जाहर जहूर, सर्व कला भरपूर जुगो जुग अटल। श्री गुरु ग्रंथ साहिब जी की पावन पवित्र हजूरी विच सुभाए मान, गुरु की साजी निवाजी परम सत्कार योग साध संगत जीओ, गुर चरणा विच सीस झुकाउंदिआं प्रेम सहित फतेह बुलाओ जी। वाहिगुरु जी का खालसा, वाहिगुरु जी की फतेह। दमदमी टकसाल दे मुखी, सेवा और सिमरन दे पुंज, त्याग और वैराग दी मूरत, सचखंड वासी महापुरख संत बाबा ठाकुर सिंह जी दी नौवीं सालाना याद मनाउंदिया होयां, आपां सारे सतगुरु जी के पावन चरणां विच एकत्र होए हां। गुरबाणी दे आशे अनुसार, गुरबाणी दे दायरे मुताबक महापुरखां दे जीवन नूं तकण दा यतन करिए। इस तों पहला एक बेनती जरूर बर जरूर कर देवां, सतगुरु जी दा परम पवित्र फुरमान है, जो हर दासन की उस्तत है सा हर की वडियाई, हर अपनी वडियाई भाव दी जन का जयकार कराई। अज दा जमाना बहुत शंकावादी बन चुका है, बनिया की बल्कि ईर खालुआ ने जान बुझ के बना दिता। बड़ा प्रचार किया जाता है किसी महापुरख किसी महात्मा बारे, जे कोई बचन स्टेज ते होण, निंदक ते ईर खालू लोग इथों तक कहण तक जाते ने, देखो जी गुरु की हजूरी विच ये व्यक्तिगत उपमा करते ने। गुरु की हजूरी विच किसी व्यक्ति की शोभा नहीं होनी चाहिए, किसी मनुख की वड्याई नहीं होनी चाहिए। तां आरंभ विच ये बेनती कीती है, सतगुरां दे बचन के जो हर दासन की उस्तत है सा हर की वड्याई, जो अकाल पुरख दे दासां दी प्रभु प्यारियां दी उस्तत करनी है ना, सतगुरु जी खुद कहिंदे ने कि वह अकाल पुरख की वड्याई है, क्योंकि उस वड्याई दे पात्र वह महात्मा जन परमात्मा दा नाम जप के बने। जे किधरे नाम ना जपिया हुंदा, बंदगी ना कीती हुंदी, ਤਾਂ ਜਿਵੇਂ ਕੁੱਲ 84 ਦੇ ਲੋਕ ਦੁਨੀਆਂ 'ਤੇ ਆਉਂਦੇ ਨੇ ਚਲੇ ਜਾਂਦੇ ਨੇ, ਜੀਵਨ ਐਸਾ ਰਹਿਣਾ ਸੀ, ਕਿੰਨੇ ਵਡਿਆਈ ਕਰਨੀ ਸੀ। ਨਾਮ ਜਪਿਆ, ਬੰਦਗੀ ਕੀਤੀ, ਗੁਰਮਤਿ ਰਹਿਣੀ ਬਹਿਣੀ ਦੇ ਧਾਰਨੀ ਬਣੇ, ਤਾਂ ਹੀ ਉਚੇਰਾ ਜੀਵਨ ਬਣਿਆ, ਤਾਂ ਹੀ ਵਡਿਆਈ ਦੇ ਪਾਤਰ ਬਣੇ। ਇਉਂ ਗੁਰੂ ਪਿਆਰਿਆਂ ਦੀ ਵਡਿਆਈ ਗੁਰੂ ਕੀ ਵਡਿਆਈ ਹੈ, ਵਾਹਿਗੁਰੂ ਦਾ ਜਸ ਹੈ, ਪਰਮਾਤਮਾ ਦੇ ਨਾਮ ਦੀ ਮਹਾਨਤਾ ਦਾ ਗੁਣ ਗਾਇਨ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਵਡਿਆਈ ਕਰਾਉਣੀ ਪਾਉਂਦੀ ਹੋਵੇ, ਤਾਂ ਆਪਣੇ ਜਨਾ ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਵਾਉਂਦਾ ਹੈ। ਦਾਸ ਨੂੰ ਜੋ ਬੇਨਤੀਆਂ ਕਰਨ ਦਾ ਹੁਕਮ ਹੋਇਆ ਹੈ, ਸਤਿਗੁਰੂ ਜੀ ਦੇ ਪਰਮ ਪਵਿੱਤਰ ਬਚਨ, ਨਾਨਕ ਕੱਚੜਿਆ ਸਿਉ ਤੋੜ, ਢੂਡ ਸੱਜਣ ਸੰਤ ਪੱਕਿਆ, ਓਏ ਜੀ ਵੰਦੇ ਵਿਛੁੜ ਹੈ ਓਏ ਮੋਇਆ ਨਾ ਜਾਹੀ ਛੋੜ। ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਸੰਤ, ਸਾਧੂ ਜਾਂ ਮਹਾਤਮਾ ਅਖਵਾਉਣ ਵਾਲਿਆਂ ਦੀ ਕੋਈ ਕਮੀ ਨਹੀਂ, ਹੁਣ ਤੋਂ ਹੀ ਨਹੀਂ ਬਲਕਿ ਪੁਰਾਤਨ ਸਮੇਂ ਤੋਂ। ਸਨਾਤਨ ਮਤ ਦੇ ਵਿੱਚ ਵੀ ਐਸੇ ਅਨੇਕਾਂ ਸਾਧੂ ਭੇਖ ਵਾਲੇ ਲੋਕ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਤਪੱਸਵੀ ਅਖਵਾਇਆ, ਸੰਤ ਕਹਾਇਆ, ਸਾਧ ਅਖਵਾਇਆ, ਅਤੇ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਘਾਟਾ ਨਹੀਂ, ਬਥੇਰੀ ਗਿਣਤੀ ਹੈ। ਪਰ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨੇ ਕਿ ਇਹ ਇਨਸਾਨ ਕੱਚਿਆਂ ਦੇ ਨਾਲੋਂ ਤੋੜ ਕੇ ਆਪਣੀ ਪ੍ਰੀਤੀ ਨੂੰ, ਆਪਣੀ ਬਿਰਤੀ ਨੂੰ ਪਰਮਾਤਮਾ ਦੇ ਉਹ ਸੰਤ ਲੱਭਣ ਦਾ ਯਤਨ ਕਰ ਜਿਹੜੇ ਪੱਕੇ ਹਨ, ਪੱਕੇ ਹਨ ਗੁਰਮਤਿ ਰਹਿਣੀ ਬਹਿਣੀ ਵਿੱਚ, ਪੱਕੇ ਹਨ ਅਧਿਆਤਮਿਕ ਅਵਸਥਾ ਦੇ ਵਿੱਚ। ਉਹ ਅਵਸਥਾ ਜਿਸ ਦਾ ਵਰਣਨ ਦਾਸ ਤੋਂ ਪਹਿਲਾਂ ਆਪ ਜੀ ਭਾਈ ਰਣਜੀਤ ਸਿੰਘ ਪਾਸੋਂ ਸਰਵਣ ਕਰ ਰਹੇ ਸੀ, ਹਰ ਪ੍ਰਕਾਰ ਦੇ ਔਗੁਣਾਂ ਵਿਕਾਰਾਂ ਨੂੰ ਦੂਰ ਕਰਕੇ ਨਾਮ ਅਭਿਆਸ ਦੇ ਸਿਮਰਨ ਵਿੱਚ ਆਪਣੀ ਚਿੱਤ ਦੀ ਬਿਰਤੀ ਨੂੰ ਜੋੜ ਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ 'ਤੇ ਜੋ ਗੁਰਮੁਖ ਪਿਆਰੇ ਵਰਤਦੇ ਹਨ, ਐਸੇ ਪੱਕੀ ਅਵਸਥਾ ਵਾਲੇ ਸੱਜਣ ਸੰਤਾਂ ਦੀ ਭਾਲ ਕਰ। ਓਏ ਜੀ ਵੰਦੇ ਵਿਛੜੇ ਹੈ, ਨਾਨਕ ਕੱਚੜਿਆ ਸੋ ਤੋੜ, ਕੱਚਿਆਂ ਦੇ ਨਾਲੋਂ ਤੋੜ ਲੈ, ਕਿਉਂਕਿ ਓਏ ਜੀ ਵੰਦੇ ਵਿਛੜੇ ਹੈ। ਉਹ ਜਿਉਂਦਿਆਂ ਹੀ ਵਿਛੜ ਜਾਂਦੇ ਨੇ, ਜਿਉਂਦਿਆਂ ਹੀ ਸਾਥ ਛੱਡ ਜਾਂਦੇ ਹਨ। ਢੂਡ ਸੱਜਣ ਸੰਤ ਪੱਕਿਆ, ਓਏ ਮੋਇਆ ਨਾ ਜਾਹੀ ਛੋੜ। ਜਿਹੜੇ ਪੱਕੇ ਹਨ ਮਰਨ ਉਪਰੰਤ ਵੀ ਸਾਥ ਨਹੀਂ ਛੱਡਦੇ। ਦੋਨਾਂ ਪੱਖਾਂ ਤੋਂ ਹੀ ਇੰਨੀ ਪੰਗਤੀ ਦੀ ਵਿਚਾਰ ਹੋਵੇਗੀ, ਜੇ ਕਿਧਰੇ ਗੁਰਮੁਖ ਪਿਆਰੇ ਸੰਤ ਮਹਾਤਮਾ ਆਪ ਸਰੀਰ ਤਿਆਗ ਜਾਣ ਤਾਂ ਉਹ ਆਪਣਾ ਸਰੀਰ ਤਿਆਗਣ ਉਪਰੰਤ ਵੀ ਸਾਥ ਨਹੀਂ ਛੱਡਦੇ, ਫਿਰ ਵੀ ਕਲਿਆਣਕਾਰੀ ਹੀ ਹੁੰਦੇ ਨੇ। ਅਤੇ ਜੇ ਅਸੀਂ ਆਪਣਾ ਸਰੀਰ ਉਹਨਾਂ ਮਹਾਂਪੁਰਖਾਂ ਤੋਂ ਪਹਿਲਾਂ ਤਿਆਗ ਜਾਈਏ ਤਾਂ ਵੀ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸੰਸਾਰ ਸਾਗਰ ਤੋਂ ਤਾਰਨ ਵਾਸਤੇ ਸੰਤ ਪਿਆਰੇ ਜੀਵ ਆਤਮਾ ਦੇ ਮਦਦਗਾਰ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਸੰਤ ਲਫ਼ਜ਼ ਬਾਰੇ ਵਿਚਾਰ ਕਰੀਏ। ਅੱਜ ਦੇ ਇਸ ਸਮੇਂ ਅੰਦਰ ਬੜਾ ਪ੍ਰਚਾਰ ਕੀਤਾ ਜਾਂਦਾ, ਬੜੀ ਦੁਬਧਾ ਪਾਈ ਜਾਂਦੀ, ਬੜੇ ਭੁਲੇਖੇ ਪਾਏ ਜਾਂਦੇ ਨੇ ਜੀ ਸੰਤ ਕੋਈ ਨਹੀਂ, ਸੰਤ ਕੇਵਲ ਗੁਰੂ ਹੈ, ਬਹੁਤ ਇਹ ਪ੍ਰਚਾਰ ਕੀਤਾ ਜਾਂਦਾ ਹੈ। ਦੋ ਪੱਖ ਚੱਲਦੇ ਨੇ ਸੰਤ ਦੀ ਮਹਾਨਤਾ ਨੂੰ ਘਟਾਉਣ ਦੇ ਵਾਸਤੇ। ਇੱਕ ਪੱਖ ਤਾਂ ਇਹ ਹੈ ਦੁਨੀਆਂ ਅੰਦਰ ਜਿਹੜੇ ਕਹਿੰਦੇ ਕਿ ਸੰਤ ਹੈ ਹੀ ਕੋਈ ਨਹੀਂ, ਗੁਰੂ ਤੋਂ ਬਿਨਾਂ ਹੋਰ ਕੋਈ ਸੰਤ ਨਹੀਂ ਹੋ ਸਕਦਾ। ਉਹਨਾਂ ਦਾ ਇਹ ਝੂਠਾ ਦਾਅਵਾ ਹੈ ਕਿ ਗੁਰਬਾਣੀ ਅੰਦਰ ਸੰਤ ਕੇਵਲ ਗੁਰੂ ਨੂੰ ਕਿਹਾ ਹੈ, ਹੋਰ ਕਿਸੇ ਨੂੰ ਸੰਤ ਨਹੀਂ ਆਖਿਆ ਜਾ ਸਕਦਾ। ਦੂਸਰਾ ਪੱਖ ਉਹ ਹੈ ਜਿਹੜਾ ਜਣੇ ਖਣੇ ਨੂੰ ਸੰਤ ਬਣਾਈ ਫਿਰਦਾ, ਬਸ ਦੋ ਚਾਰ ਧਾਰਨਾ ਜਿਹੀਆਂ ਪੜ੍ਹਨੀਆਂ ਆ ਗਈਆਂ, ਕੁਝ ਸਾਖੀਆਂ ਸੁਣਾਉਣੀਆਂ ਸਿੱਖ ਲਈਆਂ, ਚੇਲੇ ਚਾਟੜੇ ਆਪਣੇ ਨਾਲ ਦੋ ਚਾਰ ਮਗਰ ਤੋਰ ਲਏ ਅਤੇ ਆਪਣੇ ਨਾਮ ਨਾਲ ਸੰਤ ਦਾ ਫੱਟਾ ਲਗਵਾ ਕੇ ਚੱਲ ਪਏ, ਮੈਂ ਸੰਤ ਹੁੰਦਾ ਹਾਂ। ਅਤੇ ਜਾਂ ਜਿਹੜੇ ਚੇਲੇ ਬਾਲ ਕੇ ਨੇ ਉਹ ਬਦੋ ਬਦੀ ਸੰਤ ਬਣਾ ਦਿੰਦੇ ਨੇ। ਹੁਣ ਕੱਚੇ ਕਿਹੜੇ ਨੇ ਅਤੇ ਪੱਕੇ ਕਿਹੜੇ ਨੇ, ਅਤੇ ਜਾਂ ਇਹਨਾਂ ਦੋਹਾਂ ਵਿਚਾਰਧਾਰਾਂ ਵਿੱਚੋਂ ਅਸਲੀ ਕਿਹੜੀ ਹੈ, ਨਕਲੀ ਕਿਹੜੀ ਹੈ, ਜੇ ਇਸ ਦਾ ਨਿਰਣਾ ਅਸੀਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਲੈਣਾ ਚਾਹੀਏ ਤਾਂ ਸਤਿਗੁਰੂ ਜੀ ਇੱਕੋ ਹੀ ਸਲੋਕ ਵਿੱਚ ਇਹਨਾਂ ਦੋਹਾਂ ਹੀ ਵਿਚਾਰਧਾਰਾਂ ਦਾ, ਦੋਹਾਂ ਹੀ ਪੱਖਾਂ ਦਾ ਖੰਡਨ ਕਰ ਦਿੰਦੇ ਨੇ। ਹਜ਼ੂਰ ਦੇ ਪਾਵਨ ਬਚਨ ਸੰਗਤਾਂ ਨੇ ਕਈ ਵਾਰ ਸਰਵਣ ਕੀਤੇ ਹੋਣਗੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸਤਿਗੁਰਾਂ ਦਾ ਬਖਸ਼ਿਆ ਹੋਇਆ ਵਾਹਿਗੁਰੂ ਦਾ ਨਾਮ ਮੰਤਰ ਜਿਨ੍ਹਾਂ ਨੂੰ ਆਪਣੇ ਮਨ ਵਿੱਚੋਂ ਸਵਾਸ ਗਿਰਾਸ ਕਦੇ ਨਹੀਂ ਭੁੱਲਦਾ। ਸਵਾਸ ਗਿਰਾਸ ਅੱਖਰ ਦੇ ਵੀ ਦੋ ਪ੍ਰਕਾਰ ਦੇ ਅਰਥ ਹਨ। ਇੱਕ ਤਾਂ ਸਾਸ ਗਿਰਾਸ, ਸਾਸ ਤੋਂ ਭਾਵ ਸਾਹ ਲੈਣਾ ਅਤੇ ਗਿਰਾਸ ਤੋਂ ਭਾਵ ਗਰਾਹੀ ਬੁਰਕੀ ਮੂੰਹ ਵਿੱਚ ਪਾਉਣੀ। ਤੁਰੇ ਫਿਰਦਿਆਂ ਸਾਹ ਲੈਂਦਿਆਂ ਪਰਮਾਤਮਾ ਦਾ ਨਾਮ ਜਪਣਾ, ਛਕਦਿਆਂ ਵੀ ਵਾਹਿਗੁਰੂ ਦੇ ਨਾਮ ਵਿੱਚ ਚਿੱਤ ਬਿਰਤੀ ਨੂੰ ਜੋੜ ਕੇ ਰੱਖਣਾ। ਅਤੇ ਦੂਸਰਾ ਜੋ ਮੁੱਖ ਅਰਥ ਹੈ, ਸਾਸ ਗਿਰਾਸ, ਜੋ ਅਸੀਂ ਆਪਣੇ ਅੰਦਰੋਂ ਸਾਹ ਬਾਹਰ ਨੂੰ ਛੱਡਦੇ ਹਾਂ ਇਹ ਸਾਸ ਹੈ, ਅਤੇ ਜੋ ਬਾਹਰੋਂ ਅੰਦਰ ਨੂੰ ਖਿੱਚਦੇ ਹਾਂ ਇਹ ਗਿਰਾਸ ਹੈ। ਗ੍ਰਾਸ ਤੋਂ ਭਾਵ ਹੁੰਦਾ ਹੈ ਗ੍ਰਸਣਾ, ਖਿੱਚਣਾ, ਭਾਵ ਕਿ ਆਉਂਦੇ ਜਾਂਦੇ ਸਾਹ ਨਾਲ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ। ਜਿਨ੍ਹਾਂ ਨੂੰ ਇਉਂ ਸਵਾਸ ਗ੍ਰਾਸ ਕਦੇ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ, ਸਦਾ ਗੁਰਮੰਤਰ ਦਾ ਜਾਪ ਕਰਦੇ ਰਹਿੰਦੇ ਨੇ, ਜਿਨ੍ਹਾਂ ਦੀ ਅਵਸਥਾ ਹੀ ਐਸੀ ਬਣ ਚੁੱਕੀ ਕਿ ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ, ਉਹ ਗੁਰਮੁਖ ਪਿਆਰੇ ਸੰਸਾਰ 'ਤੇ ਧੰਨ ਹਨ, ਉਹ ਪੂਰਨ ਅਵਸਥਾ ਵਾਲੇ ਹਨ, ਉਹਨਾਂ ਦਾ ਨਾਮ ਸੰਤ ਹੈ। ਇਉਂ ਹਰ ਕੋਈ ਸੰਤ ਨਹੀਂ, ਹਰ ਕਿਸੇ ਨੂੰ ਸੰਤ ਕਹਿ ਦੇਣਾ ਯੋਗ ਨਹੀਂ, ਬਲਕਿ ਉਹ ਸੰਤ ਹਨ ਜਿਨ੍ਹਾਂ ਦਾ ਮਨ ਸਵਾਸ ਗ੍ਰਾਸ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜਿਆ ਹੋਇਆ ਹੈ। ਅਤੇ ਦੂਸਰਾ ਪੱਖ ਜੇ ਕਹੀਏ ਕਿ ਗੁਰੂ ਤੋਂ ਬਿਨਾਂ ਸੰਤ ਕੋਈ ਨਹੀਂ, ਸਤਿਗੁਰੂ ਜੀ ਆਪ ਕਹਿ ਰਹੇ ਨੇ ਪੂਰਨ ਸੋਈ ਸੰਤ, ਇਹ ਸਵਾਸ ਗ੍ਰਾਸ ਪਰਮਾਤਮਾ ਦੇ ਨਾਮ ਦੇ ਸਿਮਰਨ ਦੀ ਅਵਸਥਾ ਵਾਲੇ ਜੋ ਗੁਰਮੁਖ ਜਨ ਹਨ ਉਹ ਪੂਰਨ ਸੰਤ ਹਨ, ਉਹ ਸਾਧੂ ਹਨ, ਉਹ ਮਹਾਤਮਾ ਹਨ। ਗੁਰਬਾਣੀ ਅੰਦਰ ਸੰਤ ਬਚਨ ਅਕਾਲ ਪੁਰਖ ਵਾਹਿਗੁਰੂ ਵਾਸਤੇ ਵੀ ਸਤਿਗੁਰਾਂ ਨੇ ਵਰਤਿਆ ਹੈ, ਸੰਤ ਲਫਜ਼ ਗੁਰੂ ਵਾਸਤੇ ਵੀ ਆਇਆ ਹੈ, ਸੰਤ ਲਫਜ਼ ਸਮੁੱਚੇ ਤੌਰ 'ਤੇ ਸਤ ਸੰਗਤ ਵਾਸਤੇ ਵੀ ਵਰਤਿਆ ਹੈ ਸਤਿਗੁਰਾਂ ਨੇ, ਅਤੇ ਸੰਤ ਲਫਜ਼ ਸਤਿਗੁਰੂ ਜੀ ਨੇ ਨਾਮ ਜਪਣ ਵਾਲੇ ਕੋਈ ਖਾਸ ਗੁਰਮੁਖਾਂ ਪਿਆਰਿਆਂ ਵਾਸਤੇ ਵੀ ਵਰਤਿਆ ਹੈ। ਜ਼ਰੂਰਤ ਹੈ ਗੁਰਬਾਣੀ ਨੂੰ ਗਹੋ ਨਾਲ ਪੜ੍ਹਨ ਦੀ ਅਤੇ ਵਿਚਾਰਨ ਦੀ। ਜੇ ਆਪਾਂ ਅਜੋਕੇ ਲੋਕ ਜਿਹੜੇ ਕਿ ਕੇਵਲ ਚਾਰ ਕਿਤਾਬਾਂ ਦੁਨਿਆਵੀ ਪੜ੍ਹ ਗਏ ਅਤੇ ਜਿਨ੍ਹਾਂ ਨੇ ਕੇਵਲ ਇੱਕ ਹੀ ਬੀੜਾ ਉਠਾਇਆ ਹੋਇਆ ਕਿ ਸੰਤਾਂ ਮਹਾਤਮਾ ਦੇ ਵਿਰੁੱਧ ਹੀ ਪ੍ਰਚਾਰ ਕਰਨਾ ਹੈ, ਜੇ ਉਹਨਾਂ ਦੀ ਇਸ ਗੱਲ ਪਿੱਛੇ ਲੱਗ ਤੁਰੀਏ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਸੰਤ ਨਹੀਂ ਹੈ ਸਕਦਾ, ਗੁਰਬਾਣੀ ਵਿੱਚ ਸੰਤ ਸਿਰਫ ਗੁਰੂ ਨੂੰ ਕਿਹਾ ਹੈ, ਤਾਂ ਉਹ ਇਸ ਪੰਕਤੀ ਦਾ ਕੀ ਅਰਥ ਕਰਨਗੇ ਕਿ ਸੰਤੋ ਹਰ 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 ਆਰਾਧੋ, ਐ ਸੰਤ ਜਨੋ ਹਰ ਵਕਤ ਮਨ ਬਾਣੀ ਸਰੀਰ ਕਰਕੇ ਪਰਮਾਤਮਾ ਦੇ ਨਾਮ ਦਾ ਆਰਾਧਨ ਕਰੋ, ਤਾਂ ਕੀ ਉਹ ਇਹ ਅਰਥ ਕਰਨਗੇ ਕਿਉਂਕਿ ਸੰਤ ਤਾਂ ਗੁਰੂ ਨੂੰ ਕਿਹਾ ਹੈ ਜੀ ਮਹਾਰਾਜ ਸਤਿਗੁਰੂ ਜੀ ਪਰਮਾਤਮਾ ਦੇ ਨਾਮ ਦਾ ਆਰਾਧਨ ਕਰੋ, ਕਿੱਡੀ ਹਾਸੋਹੀਣੀ ਗੱਲ ਬਣਦੀ ਹੈ। ਹੋਰ ਵੀ ਅਨੇਕਾਂ ਐਸੀਆਂ ਪੰਗਤੀਆਂ ਨੇ ਗੁਰਬਾਣੀ ਦੇ ਵਿੱਚ, ਸਮਾਂ ਨਹੀਂ ਮੈਂ ਬਹੁਤੇ ਵਿਸਥਾਰ ਵਿੱਚ ਜਾ ਸਕਾਂ, ਇੱਕ ਬੇਨਤੀ ਜ਼ਰੂਰ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਸੁੰਦਰ ਬਚਨ ਲਿਖਦੇ ਨੇ, ਸੌ ਵਿੱਚ ਵਰਤੈ ਸਿੱਖ ਸੰਤ ਇਕੋਤਰ ਸੌ ਸਤਿਗੁਰ ਅਬਿਨਾਸੀ। ਸਿੱਖ ਸੰਤ ਇਹ ਲਫਜ਼ ਵਰਤਿਆ ਹੈ ਭਾਈ ਸਾਹਿਬ ਜੀ ਨੇ, ਸੌ ਵਿੱਚ ਵਰਤੈ ਸਿੱਖ ਸੰਤ। ਸੌ ਇੱਕ ਪੂਰਨ ਗਿਣਤੀ ਦਾ ਨਾਮ ਹੈ, ਜੋ ਸਿੱਖ ਸੰਤ ਹਨ ਸੌ ਵਿੱਚ ਵਰਤਦੇ ਭਾਵ ਪੂਰਨ ਅਵਸਥਾ ਵਿੱਚ ਵਿਚਰਦੇ ਨੇ, ਉਹਨਾਂ ਦੇ ਜੀਵਨ ਅੰਦਰ ਕੋਈ ਕਮੀ ਨਹੀਂ ਕੋਈ ਘਾਟ ਨਹੀਂ, ਪੂਰਨ ਅਵਸਥਾ ਵਿੱਚ ਵਿਚਰਦੇ ਹਨ। ਅਤੇ ਗੁਰੂ ਦਾ ਦਰਜਾ ਇਕੋਤਰ ਸੌ ਸਤਿਗੁਰ ਅਬਿਨਾਸੀ, ਗੁਰੂ ਦਾ ਦਰਜਾ ਸੰਤ ਨਾਲੋਂ ਵੀ ਉੱਚਾ ਹੈ। ਸਤਿਗੁਰੂ ਜੀ ਸੰਤ ਵਾਲੀ ਪਦਵੀ ਬਖਸ਼ਿਸ਼ ਕਰਨ ਵਾਲੇ ਨੇ। ਗੁਰੂ ਕੀ ਮਹਾਨਤਾ ਬਾਰੇ ਇੱਕ ਪੂਰੀ ਅਸ਼ਟਪਦੀ ਸੁਖਮਨੀ ਸਾਹਿਬ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਹੈ, ਅਤੇ ਉਸ ਅਸ਼ਟਪਦੀ ਵਿੱਚ ਮਹਾਰਾਜ ਬਚਨ ਕਰਦੇ ਨੇ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਇਹ ਗੁਰੂ ਕੀ ਮਹਾਨਤਾ ਹੈ, ਇਹ ਗੁਰੂ ਕੀ ਬਖਸ਼ਿਸ਼ ਹੈ। ਸਤਿਗੁਰੂ ਜੀ ਦੇ ਦਰਸ਼ਨ ਹੀ ਫਲਦਾਇਕ ਹਨ, ਸਹਿਤ ਫਲ ਦੇ ਨੇ, ਜਿਨ੍ਹਾਂ ਦਰਸ਼ਨਾਂ ਨੂੰ ਤੱਕ ਕੇ ਪਵਿੱਤਰ ਹੋ ਜਾਈਦਾ ਹੈ। ਪਰਸਤ ਚਰਨ, ਜੇ ਗੁਰੂ ਕੇ ਚਰਨ ਪਰਸੇ ਜਾਣ ਤਾਂ ਫਿਰ ਗਤ ਨਿਰਮਲ ਰੀਤ, ਜੀਵਨ ਅੰਦਰ ਉੱਜਲ ਰੀਤੀ ਦੀ ਪ੍ਰਾਪਤੀ ਹੁੰਦੀ ਹੈ, ਸੋਹਣੇ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਸੁਭਾਅ ਪ੍ਰਾਪਤ ਹੁੰਦਾ ਹੈ। ਨਿਰਮਲ ਰੀਤੀ ਕਿਹੜੀ ਹੈ? ਇਹੀ ਕਰਮ ਧਰਮ ਜਪ, ਇਹੀ ਰਾਮ ਨਾਮ ਨਿਰਮਲ ਹੈ ਰੀਤ। ਇਹੀ ਸਭ ਤੋਂ ਸ੍ਰੇਸ਼ਠ ਕਰਮ ਹੈ, ਇਹੀ ਸਭ ਨਾਲੋਂ ਉੱਤਮ ਧਰਮ ਹੈ, ਅਤੇ ਇਹੀ ਜ਼ਿੰਦਗੀ ਦੀ ਨਿਰਮਲ ਰੀਤੀ ਹੈ ਕਿ ਸਦਾ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿਣਾ। ਜੋ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੇ ਮੁੱਢਲੇ ਅਸੂਲ ਕਾਇਮ ਕੀਤੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਗੁਰਮੁਖ ਨਾਮ ਦਾਨ ਇਸਨਾਨ, ਗੁਰਸਿੱਖੀ ਜੀਵਨ ਜੁਗਤ ਨਿਰਮਲ ਰੀਤੀ ਹੈ ਤੇ ਇਸ ਨਿਰਮਲ ਰੀਤੀ ਦੀ ਗਤ ਪ੍ਰਾਪਤੀ ਹੁੰਦੀ ਹੈ ਸਤਿਗੁਰਾਂ ਦੇ ਚਰਨ ਪਰਸਨ ਦੇ ਨਾਲ। ਭੇਟਤ ਸੰਗ ਰਾਮ ਗੁਣ ਰਵੇ, ਗੁਰੂ ਕੀ ਬਖਸ਼ਿਸ਼ ਹੁੰਦੀ ਹੈ ਜੋ ਗੁਰੂ ਕੇ ਮਿਲਾਪ ਵਿੱਚ ਮਿਲਦਾ ਹੈ, ਗੁਰੂ ਕੀ ਸੰਗਤ ਵਿੱਚ ਮਿਲਦਾ, ਗੁਰੂ ਕੇ ਲੜ ਲੱਗ ਜਾਂਦਾ। ਰਾਮ ਗੁਣ ਰਵੇ, ਸਰਬ ਵਿਆਪਕ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਨ ਲੱਗ ਜਾਂਦਾ ਹੈ। ਇਉਂ ਗੁਰੂ ਕੀ ਸੰਗਤ ਵਿੱਚੋਂ ਪਰਮਾਤਮਾ ਦਾ ਗੁਣਾ ਅਨੁਵਾਦ ਕਰਨ ਵਾਲਾ ਸੁਭਾਅ ਮਿਲਦਾ ਹੈ। ਤੇ ਫਿਰ ਪਾਰ ਬ੍ਰਹਮ ਕੀ ਦਰਗਹਿ ਗਵੇ, ਜੋ ਗੁਰੂ ਕੇ ਲੜ ਲੱਗ ਗਿਆ, ਗੁਰੂ ਵਾਲਾ ਬਣ ਗਿਆ ਤੇ ਰਸਨਾ ਨਾਲ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਨ ਲੱਗ ਪਿਆ, ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ, ਪਰਮਾਤਮਾ ਤੱਕ ਅੱਪੜ ਜਾਂਦਾ ਹੈ। ਸੁਣ ਕਰ ਬਚਨ ਕਰਨ ਆਗਾਨੇ, ਗੁਰੂ ਕੇ ਪਰਮ ਪਵਿੱਤਰ ਬਚਨ ਸੁਣ ਕੇ ਇਹ ਕੰਨ ਰੱਜ ਜਾਂਦੇ ਨੇ, ਤ੍ਰਿਪਤ ਹੁੰਦੇ ਨੇ, ਸ਼ਾਂਤ ਹੁੰਦੇ ਨੇ। ਮਨ ਸੰਤੋਖ ਆਤਮ ਪਤੀਆਨੇ, ਗੁਰੂ ਕੇ ਬਚਨਾਂ ਨੂੰ ਸੁਣ ਕੇ ਮਨ ਵਿੱਚ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ, ਪੂਰਨ ਰੱਜ ਆ ਜਾਂਦਾ, ਤ੍ਰਿਪਤੀ ਆ ਜਾਂਦੀ, ਤ੍ਰਿਸ਼ਨਾ ਦੀਆਂ ਭੁੱਖਾਂ ਮਿਟ ਜਾਂਦੀਆਂ ਨੇ। ਆਤਮ ਪਤੀਆਨੇ, ਆਤਮਾ ਪਤੀਜ ਜਾਂਦਾ ਹੈ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ, ਅੰਤਰ ਆਤਮੇ ਪਰਮਾਤਮਾ ਦੇ ਸਰੂਪ ਦਾ ਪ੍ਰਤਿਆਵਾ ਮਿਲ ਜਾਂਦਾ ਹੈ। ਤੇ ਐਸੀ ਬਖਸ਼ ਸਤਿਗੁਰੂ ਮਹਾਰਾਜ ਦੀ ਜਦੋਂ ਹੁੰਦੀ ਹੈ, ਪੂਰਾ ਗੁਰ ਅਖਿਆਓ ਜਾ ਕਾ ਮੰਤਰ, ਪੂਰਾ ਗੁਰੂ ਜਿਸ ਦਾ ਬਖਸ਼ਿਸ਼ ਕੀਤਾ ਮੰਤਰ ਸਦਾ ਅਖੈ ਹੈ, ਨਾਸ ਤੋਂ ਰਹਿਤ ਹੈ, ਤੇ ਨਾਸ ਹੋਣ ਤੋਂ ਬਚਾ ਲੈਣ ਵਾਲਾ ਗੁਰ ਮੰਤਰ ਪਰਮਾਤਮਾ ਦਾ ਨਾਮ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹ ਗੁਰੂ ਜੇ ਕਿਧਰੇ ਮਿਹਰ ਕਰ ਦੇਵੇ ਅੰਮ੍ਰਿਤ ਦ੍ਰਿਸ਼ਟ ਪੇਖੈ, ਜੇ ਉਹ ਗੁਰੂ ਕਿਸੇ ਵੱਲੇ ਅੰਮ੍ਰਿਤ ਭਰੀ ਨਿਗਾਹ ਨਾਲ ਤੱਕ ਲਵੇ ਤਾਂ ਹੋਏ ਸੰਤ, ਉਹ ਜੀਵ ਸੰਤ ਹੋ ਜਾਂਦਾ ਹੈ। ਇਉਂ ਪੂਰਨ ਗੁਰੂ ਕੀ ਅੰਮ੍ਰਿਤਮਈ ਨਿਗਾਹ ਇੱਕ ਆਮ ਸਧਾਰਨ ਜੀਵ ਨੂੰ ਸੰਤ ਬਣਾ ਲੈਂਦੀ ਹੈ। ਨਹੀਂ ਕੇਵਲ ਸਧਾਰਨ ਜੀਵ ਨੂੰ ਹੀ ਨਹੀਂ, ਬਲਕਿ ਆਪਣੇ ਜੀਵਨ ਪੱਧਰ ਦੇ ਗਿਰੇ ਹੋਏ ਇਖਲਾਕ ਵਾਲਿਆਂ ਨੂੰ ਵੀ ਪੂਰੇ ਗੁਰੂ ਕੀ ਨਿਗਾਹ ਸੰਤ ਬਣਾ ਲੈਂਦੀ ਹੈ। ਕਿਧਰੇ ਐਸੇ ਉਹ ਜੀਵ ਜਿਹੜੇ ਰਾਖਸ਼ ਬਿਰਤੀ ਧਾਰਨ ਕਰਕੇ ਸਾਬਤ ਸਬੂਤੇ ਮਨੁੱਖਾਂ ਨੂੰ ਹੀ ਤੇਲ ਦੇ ਕੜਾਹਾਂ ਵਿੱਚ ਤਲ ਤਲ ਕੇ ਖਾ ਜਾਣ, ਗੁਰੂ ਕੀ ਪਵਿੱਤਰ ਨਿਗਾਹ ਉਸ ਕੌਡੇ ਰਾਖਸ਼ ਵਰਗਿਆਂ ਨੂੰ ਵੀ ਸੰਤ ਬਣਾ ਦਿੰਦੀ ਹੈ। ਗੁਰੂ ਕੀ ਨਿਗਾਹ ਵਿੱਚ ਐਸਾ ਅਸਰ ਹੈ, ਐਸਾ ਅੰਮ੍ਰਿਤ ਹੈ ਕਿ ਸੱਜਣ ਠੱਗ ਵਰਗਿਆਂ ਦੀਆਂ ਠੱਗੀਆਂ ਛੁਡਾ ਕੇ ਉਹਨਾਂ ਨੂੰ ਸੰਤ ਬਣਾ ਲੈਂਦੀ ਹੈ। ਕਿਹੜਾ ਕਿਹੜਾ ਪ੍ਰਸੰਗ ਵਿਚਾਰਿਆ ਜਾਵੇ, ਕਿਹੜੀ ਕਿਹੜੀ ਗਿਣਤੀ ਕੀਤੀ ਜਾਵੇ। ਕਿਧਰੇ ਇੱਕ ਚੋਰ ਵਿਧੀ ਚੰਦ ਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਭਰੀ ਨਿਗਾਹ ਪੈਣ ਨਾਲ ਐਸਾ ਸੰਤ ਬਣਦਾ ਹੈ ਕਿ ਸਮਾਂ ਆਉਣ ਤੋਂ ਫਿਰ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਹੋਣ ਦਾ ਸੁਭਾਗ ਪ੍ਰਾਪਤ ਹੋ ਜਾਂਦਾ। ਕਿਧਰੇ ਲੋਕਾਂ ਨੂੰ ਲੁੱਟਣ ਵਾਲਾ ਡਾਕੇ ਧਾੜੇ ਮਾਰਨ ਵਾਲਾ ਲੱਖੂ ਧਾੜਵੀ ਜਦੋਂ ਇੱਕ ਸੰਤ ਦੀ ਕਿਰਪਾ ਨਾਲ ਹੀ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ ਤਾਂ ਗੁਰੂ ਕੀ ਅੰਮ੍ਰਿਤ ਭਰੀ ਨਿਗਾਹ ਲੱਖੂ ਧਾੜਵੀ ਨੂੰ ਆਮ ਲੱਖੂ ਧਾੜਵੀ ਨਹੀਂ ਰਹਿਣ ਦਿੰਦੀ, ਬਲਕਿ ਪੂਰਨ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਲੱਖੂ ਜੀ ਬਣਾ ਲੈਂਦੀ ਹੈ। ਇਹ ਗੁਰੂ ਕੀ ਨਿਗਾਹ ਦਾ ਅਸਰ ਹੈ। ਇਉਂ ਇਹ ਕਹਿਣਾ ਕਿ ਗੁਰੂ ਹੀ ਸੰਤ ਹੈ, ਗੁਰੂ ਤੋਂ ਬਿਨਾਂ ਸੰਤ ਕੋਈ ਨਹੀਂ, ਇਹ ਗੁਰੂ ਕੀ ਵਡਿਆਈ ਨਹੀਂ, ਬਲਕਿ ਗੁਰੂ ਕੀ ਸਮਰੱਥਾ ਨੂੰ ਨੀਵਾਂ ਕਰਕੇ ਵੇਖਣ ਦਾ ਯਤਨ ਹੈ। ਗੁਰੂ ਦੀ ਸਮਰੱਥਾ ਹੈ, ਸਤਿਗੁਰੂ ਜੀ ਜੇ ਇੱਕ ਮਿਹਰ ਦੀ ਨਿਗਾਹ ਪਾ ਦੇਣ ਤਾਂ ਇੱਕ ਖਿੰਨ ਮਾਤਰ ਵਿੱਚ ਹੀ ਸੰਤ ਬਣਾ ਲੈਣ। ਇਉਂ ਉਹ ਸੰਤ ਹਨ ਗੁਰਮੁਖ ਪਿਆਰੇ ਜੋ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ ਰੰਗੇ ਹੋਏ ਨੇ। ਤੇ ਐਸੇ ਪੂਰਨ ਸੰਤਾਂ ਦੀ ਸੰਗਤ ਕਰਨ ਦੀ ਪ੍ਰੇਰਣਾ ਸਾਨੂੰ ਸਤਿਗੁਰੂ ਗਰੀਬ ਨਿਵਾਸ ਜੀ ਬਖਸ਼ਿਸ਼ ਕਰਦੇ ਹਨ ਤੇ ਕੱਚਿਆਂ ਤੋਂ ਬਚਣ ਦਾ ਉਪਦੇਸ਼ ਦਿੰਦੇ ਨੇ। ਕੱਚਿਆਂ ਤੇ ਪਖੰਡੀਆਂ ਦੇ ਚੁੰਗਲ ਵਿੱਚ ਨਾ ਭਾਈ ਕਦੇ ਫਸ ਜਾਇਓ। ਹੁਣ ਪਤਾ ਕਿਵੇਂ ਲੱਗੇ ਕੌਣ ਕੱਚਾ ਹੈ ਕੌਣ ਪੱਕਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਨ ਸੰਤ ਮਹਾਤਮਾ ਜੋ ਹਨ ਉਹਨਾਂ ਦੀਆਂ ਨਿਸ਼ਾਨੀਆਂ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਫੁਰਮਾਨ ਕੀਤੀਆਂ ਨੇ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਇਹ ਨਿਸ਼ਾਨੀਆਂ ਨੇ ਪੂਰਨ ਸੰਤਾਂ ਦੀਆਂ। ਮੰਤਰ ਰਾਮ ਰਾਮ ਨਾਮੰ, ਰਾਮ ਜੋ ਰਮਿਆ ਹੋਇਆ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਪੂਰਨ ਸੰਤਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਮੰਤਰ ਸਦਾ ਵਸਿਆ ਹੈ। ਸਦਾ ਮੂਲ ਮੰਤਰ ਗੁਰਮੰਤਰ ਦਾ ਸਿਮਰਨ ਅਭਿਆਸ ਕਰਦੇ ਨੇ, ਸਦਾ ਬਾਣੀ ਪੜ੍ਹਦੇ ਨੇ। ਔਰ ਇਉਂ ਮੰਤਰ ਰਾਮ ਨਾਮੰ ਅਕਾਲ ਪੁਰਖ ਵਾਹਿਗੁਰੂ ਵਿੱਚ ਗੁਰਮੁਖ ਪਿਆਰੇ ਆਪਣੀ ਧਿਆਨ ਬਿਰਤੀ ਸਦਾ ਜੋੜ ਕੇ ਰੱਖਦੇ ਨੇ। ਦੁਨਿਆਵੀ ਕਾਰਜ ਕਰਦਿਆਂ ਵੀ, ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਬਿਰਤੀ ਇੱਕ ਰਸ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀ ਰਹਿੰਦੀ ਹੈ। ਧਿਆਨ ਸਰਬੱਤਰ ਪੂਰਨ ਹੈ, ਜੋ ਸਾਰੀਆਂ ਥਾਵਾਂ ਅਤੇ ਸਾਰਿਆਂ ਵਿੱਚ ਪਰਿਪੂਰਨ ਵਾਹਿਗੁਰੂ ਹੈ। ਗੁਰਮੁਖਾਂ ਦਾ ਧਿਆਨ ਉਸ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਜਿਵੇਂ ਕੰਪਾਸ ਹੈ ਨਾ ਸਾਧ ਸੰਗਤ ਜੀ, ਆਪਾਂ ਸਾਰੇ ਜਾਣਦੇ ਹਾਂ। ਆਹ ਜਿੰਨੇ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਵਗੈਰਾ ਨੇ, ਸਾਰੇ ਕੰਪਾਸ ਦੇ ਆਸਰੇ ਚੱਲਦੇ ਨੇ। ਕਿਸੇ ਵੀ ਪਾਸੇ ਘੁਮਾ ਕੇ ਕੰਪਾਸ ਨੂੰ ਰੱਖ ਦੇਈਏ, ਉਸ ਦੀ ਸੂਈ ਹਮੇਸ਼ਾ ਉੱਤਰ ਦਿਸ਼ਾ ਵੱਲੇ, ਧਰੂ ਤਾਰੇ ਵੱਲੇ ਰਹਿੰਦੀ ਹੈ। ਕਿਸੇ ਵੀ ਪ੍ਰਕਾਰ ਦਾ ਸਮਾਂ ਆਵੇ, ਕਿਹੋ ਜਿਹਾ ਵੀ ਮਾਹੌਲ ਹੋਵੇ, ਗੁਰੂ ਪਿਆਰੇ ਜਿਹੜੇ ਪੂਰਨ ਸੰਤ ਹਨ, ਉਹਨਾਂ ਦੀ ਬਿਰਤੀ ਹਮੇਸ਼ਾ ਪਰਮਾਤਮਾ ਨਾਲ ਹੀ ਜੁੜੀ ਰਹਿੰਦੀ ਹੈ। ਗਿਆਨੰ ਸਮ ਦੁੱਖ ਸੁੱਖੰ, ਭਾਵੇਂ ਜੀਵਨ ਅੰਦਰ ਸਰੀਰਕ ਤੌਰ 'ਤੇ ਦੁੱਖ ਆਉਣ ਅਤੇ ਭਾਵੇਂ ਸੁੱਖ ਆਉਣ, ਇੱਕੋ ਜਿਹਾ ਗਿਆਨ ਗੁਰਮੁਖਾਂ ਪਿਆਰਿਆਂ ਦੇ ਹਿਰਦੇ ਵਿੱਚ ਵੱਸਦਾ ਹੈ। ਸਮ ਅਵਸਥਾ ਵਿੱਚ ਰਹਿੰਦੇ ਨੇ ਗਿਆਨਵਾਨ ਗੁਰਮੁਖ ਜਨ। ਸਾਡੀ ਸਰੀਰਕ ਲੋਕਾਂ ਦੀ ਹਾਲਤ ਐਸੀ ਕਿ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਜਦੋਂ ਸੁੱਖਾਂ ਦੀ ਪ੍ਰਾਪਤੀ ਹੋਈ, ਸੁੱਖਾਂ ਵਿੱਚ ਗਲਤਾਨ ਹੋ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਸੁੱਖਾਂ ਵਿੱਚ ਵੀ ਆਪੋ ਬਾਹਰੇ ਹੋ ਜਾਂਦੇ ਹਾਂ, ਅਤੇ ਜਦੋਂ ਕੋਈ ਦੁੱਖ ਆ ਗਿਆ ਤਾਂ ਦੁੱਖਾਂ ਤੋਂ ਘਬਰਾ ਕੇ ਵੀ ਕਈ ਗੁਰੂ ਕਾ ਸਾਥ ਛੱਡ ਜਾਂਦੇ ਨੇ। ਥਾਵਾਂ ਥਾਵਾਂ ਮੰਦਰਾਂ ਮਸੀਤਾਂ ਮੜੀਆਂ ਮਸਾਣਾਂ, ਜਾਦੂ ਟੂਣਿਆਂ, ਧਾਗੇ ਤਵੀਤਾਂ, ਜੰਤਰਾਂ ਮੰਤਰਾਂ ਵੱਲੇ ਤੁਰੇ ਫਿਰਦੇ ਨੇ। ਗੁਰਮੁਖਾਂ ਦੀ ਬਿਰਤੀ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿੰਦੀ ਹੈ। ਜੁਗਤ ਨਿਰਮਲ ਨਿਰਵੈਰਣ ਹੈ, ਜਿਹੜੀ ਉਹਨਾਂ ਦੀ ਜੀਵਨ ਜੁਗਤੀ ਹੈ ਉਹ ਨਿਰਮਲ ਹੈ, ਉੱਜਲ ਹੈ, ਉਹਦੇ ਵਿੱਚ ਔਗਣਾਂ ਵਿਕਾਰਾਂ ਦੀ ਕੋਈ ਮੈਲ ਨਹੀਂ, ਅਤੇ ਨਿਰਵੈਰ ਹੋ ਕੇ ਵਰਤਦੇ ਨੇ ਕਿਸੇ ਨਾਲ, ਉਹ ਗੁਰਮੁਖ ਪਿਆਰੇ ਵੈਰ ਨਹੀਂ ਕਰਦੇ। ਇਸੇ ਤਰ੍ਹਾਂ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਭੋਜਨ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ, ਪਰਮਾਤਮਾ ਦੇ ਕੀਰਤਨ ਦਾ। ਅਲੇਪ ਰਹਿੰਦੇ ਹਨ ਮਾਇਆ ਵਿੱਚ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ, ਕਮਲ ਦੇ ਵਿੱਚ, ਕਮਲ ਦਾ ਜਿਹੜਾ ਫੁੱਲ ਪਾਣੀ ਦੇ ਵਿੱਚ ਖਿੜਦਾ ਹੈ, ਪਾਣੀ ਵਿੱਚ ਹੀ ਉਸਦਾ ਨਿਵਾਸ ਹੈ, ਪਰ ਪਾਣੀ ਵਿੱਚ ਵਸਦਿਆਂ ਪਾਣੀ ਤੋਂ ਨਿਰਲੇਪ, ਪਾਣੀ ਦੀ ਸਤ੍ਹਾ ਤੋਂ ਉੱਪਰ ਹੋ ਕੇ ਖਿੜਦਾ ਹੈ। ਹੇਠਲਾ ਪਾਣੀ ਵੀ ਛੋਹਦਾ ਨਹੀਂ, ਜੇ ਕਿਤੇ ਉੱਪਰੋਂ ਵਰਖਾ ਆ ਜਾਵੇ, ਵਰਖਾ ਦਾ ਪਾਣੀ ਵੀ ਉਹਦੀਆਂ ਪੱਤੀਆਂ 'ਤੇ ਟਿਕਦਾ ਨਹੀਂ। ਇਉਂ ਗੁਰਮੁਖ ਜਨ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਕੁਦਰਤੀ ਇਹ ਇੱਕ ਪਰਮਾਤਮਾ ਦਾ ਮਨੋਂ ਬਣਾਇਆ ਨਿਯਮ ਹੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੀ ਹੈ ਕਿ ਨਾਮ ਸਿਮਰਨ ਕਰਨ ਵਾਲੇ ਸੰਤ ਮਹਾਤਮਾ ਜੋ ਹਨ, ਮਾਇਆ ਲਛਮੀ ਇਤਿਆਦਿਕ ਤਾਂ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲੱਗਿਆ ਤਾਂ ਮਹਿਲ ਪਾਵੈ। ਅੱਜ ਕਈਆਂ ਨੂੰ ਇਸੇ ਗੱਲ ਤੋਂ ਬੜੇ ਢਿੱਡ ਵਿੱਚ ਵੱਟ ਉੱਠਦੇ ਨੇ, ਲਓ ਜੀ ਸੰਤਾਂ ਸਾਧੂ ਮਹਾਤਮਾ ਦੇ ਕੋਲ ਲੋਕ ਮਾਇਆ ਕਿਉਂ ਚੜਾਉਂਦੇ ਨੇ, ਪੈਸੇ ਕਿਉਂ ਰੱਖਦੇ ਨੇ। ਭਾਈ ਇਹ ਤਾਂ ਗੁਰਬਾਣੀ ਨੇ ਹੀ ਫੈਸਲਾ ਕੀਤਾ ਹੋਇਆ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਆਪਣੇ ਆਪ ਹੀ ਤੁਰੀ ਆਉਂਦੀ ਹੈ, ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਅਤੇ ਪਰ ਉਹ ਮਾਇਆ ਦੇ ਭਾਵੇਂ ਜਿੰਨੇ ਮਰਜ਼ੀ ਅੰਬਾਰ ਗੁਰਮੁਖਾਂ ਪਿਆਰਿਆਂ ਕੋਲ ਲੱਗ ਜਾਣ, ਉਹ ਉਸ ਦੇ ਮੋਹ ਵਿੱਚ ਨਹੀਂ ਆਉਂਦੇ, ਉਸ ਦੇ ਚੱਕਰ ਵਿੱਚ ਨਹੀਂ ਆਉਂਦੇ। ਖਰਚ ਕਰ ਦੇਣਗੇ ਪਰ ਉਪਕਾਰ ਵਾਸਤੇ, ਦੂਸਰਿਆਂ ਦੇ ਭਲੇ ਵਾਸਤੇ। ਇਉਂ ਇਹ ਜਿਹੜਾ ਮਾਇਆ ਦਾ ਇੱਕ ਰੂਪ ਧਨ ਦੌਲਤ ਰੂਪੀ ਹੈ, ਇਹਦੇ ਤੋਂ ਵੀ ਨਿਰਲੇਪ ਨੇ। ਚੇਤਨ ਮਾਇਆ ਦਾ ਰੂਪ ਜੋ ਮਨਾਂ ਨੂੰ ਭਰਮਾਉਣ ਵਾਲਾ ਹੈ, ਕਿਧਰੇ ਰੂਪ ਉੱਪਰ ਬਿਰਤੀ ਦਾ ਲੁਭਾਏਮਾਨ ਹੋ ਜਾਣਾ, ਕਿਧਰੇ ਪਰਾਇਆ ਧਨ ਵੇਖ ਕੇ ਡੋਲ ਜਾਣਾ, ਕਿਧਰੇ ਰੰਗਾਂ ਰਾਗਾਂ ਤਮਾਸ਼ਿਆਂ ਦੇ ਵਿੱਚ ਮਨ ਦਾ ਖਚਤ ਹੋ ਜਾਣਾ, ਇਹ ਮਾਇਆ ਦਾ ਚੇਤਨ ਰੂਪ ਵੀ ਗੁਰਮੁਖਾਂ ਪਿਆਰਿਆਂ ਦੇ ਨਜ਼ਦੀਕ ਨਹੀਂ ਆਉਂਦਾ। ਇਉਂ ਮਾਇਆ ਤੋਂ ਵੀ ਗੁਰਮੁਖ ਪਿਆਰੇ ਜੋ ਹਨ ਨਿਰਲੇਪ ਰਹਿੰਦੇ ਨੇ। ਅਤੇ ਫਿਰ ਉਪਦੇਸ਼ੰ ਸਮ ਸੱਤਰ ਮਿੱਤਰ ਹੈ ਭਗਵੰਤ ਭਗਤ ਭਾਵਨੀ, ਉਪਦੇਸ਼ ਕਰਦੇ ਨੇ ਸਾਰਿਆਂ ਨੂੰ, ਭਾਵੇਂ ਕੋਈ ਦੁਸ਼ਮਣ ਹੈ ਅਤੇ ਭਾਵੇਂ ਮਿੱਤਰ ਹੈ, ਪਰ ਉਪਕਾਰ ਦਾ ਉਪਦੇਸ਼ ਕਰਦਿਆਂ ਹੋਇਆਂ ਆਪਣਾ ਪਰਾਇਆ ਨਹੀਂ ਤੱਕਦੇ। ਜਿਹੜੇ ਤਾਂ ਚੱਲ ਕੇ ਆਏ ਸ਼ਰਨ ਵਿੱਚ ਸ਼ਰਧਾ ਭਾਵਨਾ ਨਾਲ, ਉਹਨਾਂ ਨੂੰ ਤਾਂ ਪਰਮਾਤਮਾ ਦਾ ਨਾਮ ਜਪਣ ਦੀ ਸਿੱਖਿਆ ਦਿੰਦੇ ਹੀ ਦਿੰਦੇ ਨੇ। ਜੇ ਕੋਈ ਦੁਸ਼ਮਣ ਭਾਵ ਦੇ ਨਾਲ ਵੀ ਚੱਲ ਕੇ ਆ ਗਿਆ, ਲੱਗਦੀ ਵਾਹੇ ਉਸ ਨੂੰ ਵੀ ਪ੍ਰੇਰਨ ਦਾ ਯਤਨ ਕਰਦੇ ਨੇ, ਪ੍ਰੇਮੀਆਂ ਐਵੇਂ ਮੰਦੇ ਕੰਮਾਂ ਵਿੱਚ ਲੱਗ ਕੇ ਜੀਵਨ ਬਰਬਾਦ ਨਾ ਕਰ, ਪ੍ਰਭੂ ਦੀ ਭਗਤੀ ਕਰ ਅਤੇ ਨੇਕੀਆਂ ਦੇ ਕਾਰਜ ਕਰ। ਇਉਂ ਸਾਰਿਆਂ ਨੂੰ ਇੱਕ ਬਰਾਬਰ ਉਪਦੇਸ਼ ਦਿੰਦੇ ਨੇ। ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨ ਹੈ, ਨਾਨਕ ਭੋਜਨ ਅਨਕ ਪ੍ਰਕਾਰ ਰੇਣ, ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਇੱਕ ਪਾਸੇ ਤਾਂ ਸ਼ਰਧਾਲੂ ਪ੍ਰੇਮੀ ਤਰ੍ਹਾਂ ਤਰ੍ਹਾਂ ਦੇ ਭੋਜਨ ਲੈ ਕੇ ਮਹਾਂਪੁਰਖ ਦੀ ਉਡੀਕ ਵਿੱਚ ਹੋਣ, ਸੇਵਾ ਕਰ ਸਕੀਏ, ਕੁਝ ਲਾਹਾ ਖੱਟ ਸਕੀਏ। ਦੂਸਰੇ ਪਾਸੇ ਕੋਈ ਈਰ ਖਾਲੂ ਵੈਰ ਭਾਵਨਾ ਰੱਖਣ ਵਾਲੇ ਨਿੰਦਕ ਸ਼ਸਤਰ ਪਕੜ ਕੇ ਖਲੋਤੇ ਹੋਣ ਕੇ ਸਾਧ ਨੂੰ ਅੱਜ ਛੱਡਣਾ ਨਹੀਂ, ਜਾਨੋਂ ਮਾਰ ਦੇਣਾ। ਗੁਰਮੁਖਾਂ ਦੀ ਨਿਗਾਹ ਦੋਨਾਂ 'ਤੇ ਇੱਕ ਬਰਾਬਰ ਹੈ, ਐਸੀ ਸਹਿਣਸ਼ੀਲਤਾ ਹੈ। ਉਪਦੇਸ਼ੰ ਸਮ ਮਿੱਤਰ ਸੱਤਰ ਹੈ, ਭਗਵੰਤ ਭਗਤ ਭਾਵਨੀ ਭਾਉਂਦੀ ਹੈ ਕੇਵਲ ਭਗਵਾਨ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ। ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਨੇ। ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣ ਕਹਿ। ਪਰਾਈ ਨਿੰਦਾ ਕੰਨਾਂ ਵਿੱਚ ਨਹੀਂ ਸੁਣਦੇ, ਕਿਸੇ ਦੀ ਨਖੇਧੀ ਸੁਣ ਸੁਣ ਕੇ ਖੁਸ਼ ਨਹੀਂ ਹੁੰਦੇ। ਜਿਹੜਾ ਕੱਚਾ ਸੰਤ ਹੋਵੇਗਾ ਨਾ, ਉਹਦੇ ਵਿੱਚ ਇਹ ਵੱਡਾ ਨੁਕਸ ਹੋਵੇਗਾ, ਮਹਾਰਾਜ ਤੁਸੀਂ ਬੜੇ ਵੱਡੇ, ਤੁਸੀਂ ਬੜੇ ਚੰਗੇ, ਉਹ ਫਲਾਣਾ ਵੇਖਿਆ ਉਹ ਤਾਂ ਐਵੇਂ ਹੀ ਹੈ, ਉਹਦੇ ਤਾਂ ਪੱਲੇ ਹੀ ਕੱਖ ਨਹੀਂ, ਤੁਸੀਂ ਬੜੀ ਅਵਸਥਾ ਵਾਲੇ ਹੋ। ਬਸ ਐਸੀਆਂ ਫਲਾਉਣੀਆਂ ਸੁਣ ਸੁਣ ਕੇ ਖੁਸ਼ ਹੋਣਗੇ। ਪਰ ਪੂਰਨ ਸੰਤ ਮਹਾਤਮਾ ਪਰ ਨਿੰਦਾ ਨਹਿ ਸਰੋਤ ਸਰਵਣੰ, ਪਰਾਈ ਨਿੰਦਾ ਆਪਣੇ ਕੰਨਾਂ ਵਿੱਚ ਕਦੇ ਸੁਣਦੇ ਨਹੀਂ। ਆਪ ਤਿਆਗ ਸਗਲ ਰੇਣ ਕਹਿ, ਆਪਾ ਭਾਵ ਤਿਆਗ ਕੇ ਸਾਰਿਆਂ ਦੀ ਚਰਨ ਧੂੜ ਹੋ ਕੇ ਉਹ ਗੁਰਮੁਖ ਪਿਆਰੇ ਰਹਿੰਦੇ ਨੇ। ਖਟ ਲੱਖਣ ਪੂਰਨੰ ਪੁਰਖ ਹੈ, ਇਹੋ ਜਿਹੇ ਲੱਛਣ ਪ੍ਰਾਪਤ ਕੀਤੇ ਨੇ ਪੂਰਨ ਪੁਰਖਾਂ ਨੇ, ਭਾਵ ਇਹਨਾਂ ਲੱਛਣਾਂ ਵਿੱਚ, ਇਹਨਾਂ ਮਹਾਨ ਗੁਣਾਂ ਵਿੱਚ ਧਾਰਨ ਹੀ ਹੁੰਦੇ ਹਨ। ਗੁਰਮੁਖ ਜਨ ਉਹ ਪੂਰਨ ਹਨ, ਨਾਨਕ ਨਾਮ ਸਾਧ ਸਵਜਨ ਹੈ, ਉਹਨਾਂ ਦਾ ਨਾਮ ਸਾਧੂ ਹੈ, ਉਹਨਾਂ ਦਾ ਨਾਮ ਸੰਤ ਹੈ, ਉਹ ਸ੍ਰੇਸ਼ਟ ਜਨ ਹਨ, ਉਹ ਲੋਕ ਪ੍ਰਲੋਕ ਦੇ ਸੱਜਣ ਨੇ। ਨਾਨਕ ਕੱਚੜਿਆ ਸਿਉ ਤੋੜ, ਢੂਡ ਸੱਜਣ ਸੰਤ ਪੱਕਿਆ। ਐਸੇ ਪੱਕਿਆਂ ਦੇ ਲੜ ਲੱਗੀਏ। ਅਤ ਕਿਰਪਾਲ ਨਹਿ ਦਰੋਹੇ ਚਿਤ, ਸਹਿਨਸ਼ੀਲਤਾ ਸਾਰ, ਸਮ ਦਮ ਆਦਿ ਅਕਾਮ ਮਤ, ਮ੍ਰਿਦੁਲ ਸਰਬ ਉਪਕਾਰ। ਇਹ ਪੂਰਨ ਸੰਤਾਂ ਦੇ ਗੁਣ ਨੇ। ਸੋ ਇਸ ਪ੍ਰਕਾਰ ਅਤ ਕਿਰਪਾਲ, ਬੜਾ ਕਿਰਪਾਲੂ ਸੁਭਾਅ ਹੁੰਦਾ ਹੈ, ਦੂਸਰੇ ਦਾ ਦੁੱਖ ਵੇਖ ਕੇ ਹਿਰਦਾ ਦਰਵੀਭੂਤ ਹੋ ਜਾਂਦਾ ਹੈ। ਸਾਧ ਸੰਗਤ ਜੀ, ਫਿਰੋਜ਼ਪੁਰ ਦੇ ਇਲਾਕੇ ਵਿੱਚ ਗੁਰਮਤਿ ਸਮਾਗਮ ਚੱਲਦੇ ਸਨ। ਐਨ ਰਾਜਸਥਾਨ ਦਾ ਪੈਂਦਾ ਬਾਰਡਰ ਤਰਮਾਲਾ ਪਿੰਡ, ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਵਾਪਸ ਆ ਰਹੇ ਸਨ, ਅਤੇ ਸੁਭਾਅ ਹੁੰਦਾ ਸੀ ਪੈਦਲ ਤੁਰਨ ਦਾ, ਕੁਝ ਪੈਦਲ ਤੁਰ ਕੇ ਆਪਣੇ ਸਰੀਰ ਨੂੰ ਠੀਕ ਰੱਖਣਾ, ਇਉਂ ਬੱਸ ਦੇ ਵਿੱਚੋਂ ਉੱਤਰ ਕੇ ਕਿ ਚਲੋ ਭਾਈ ਥੋੜ੍ਹਾ ਤੁਰ ਕੇ ਚੱਲਦੇ ਹਾਂ, ਪੈਦਲ ਚੱਲ ਪਏ। ਅਗਾਂਹ ਕੀ ਵੇਖਿਆ ਕਿ ਇੱਕ ਗਰੀਬ ਜਿਹਾ ਮਨੁੱਖ ਵਿਚਾਰਾ, ਜਿਵੇਂ ਆਪਾਂ ਦੇਖਦੇ ਹਾਂ ਪਿੰਡਾਂ ਥਾਵਾਂ ਸ਼ਹਿਰਾਂ ਦੇ ਵਿੱਚ, ਆ ਰੇਹੜੀਆਂ ਜਿਹੀਆਂ ਫੜੀਆਂ ਜਿਹੀਆਂ ਲਾ ਕੇ ਕੋਈ ਸਬਜ਼ੀਆਂ ਫਰੂਟ ਵਗੈਰਾ ਵੇਚਦੇ ਨੇ ਨਾ, ਉਹ ਗਰੀਬ ਉੱਥੇ ਬੈਂਗਣਾਂ ਦੀ ਬਤਾਊਆਂ ਦੀ ਰੇਹੜੀ ਲਾਈ ਖਲੋਤਾ ਸੀ। ਬਾਬਾ ਜੀ ਉਹਦੇ ਕੋਲ ਖਲੋ ਗਏ ਅਤੇ ਖਲੋ ਕੇ ਉਸ ਨੂੰ ਪੁੱਛਣ ਲੱਗ ਪਏ ਕਿ ਇਹ ਜਿਹੜੇ ਬਤਾਊ ਨੇ, ਬੈਂਗਣ ਨੇ, ਇਹ ਤੂੰ ਮੁੱਲ ਲਿਆ ਕੇ ਵੇਚਦਾ ਕਿ ਆਪਣੇ ਬੀਜੇ ਨੇ? ਉਹ ਕਹਿਣ ਲੱਗਾ ਜੀ ਆਪਣੇ ਬੀਜੇ ਨੇ। ਅਤੇ ਮਹਾਂਪੁਰਖ ਕਹਿਣ ਲੱਗੇ ਕੋਈ ਜ਼ਮੀਨ ਬੀਜਣ ਵਾਸਤੇ ਆਪਣੀ ਹੈ? ਕਹਿੰਦੇ ਨਹੀਂ ਜੀ, ਠੇਕੇ 'ਤੇ ਲਈ ਹੋਈ ਹੈ। ਕਿੰਨੀ ਕੁ? ਕਹਿੰਦੇ ਜੀ ਬਸ ਮਰਲਾ ਦੋ ਮਰਲੇ ਹੀ ਹੈ, ਬਹੁਤੀ ਤਾਂ ਨਹੀਂ। ਉਹਦਾ ਠੇਕਾ ਦਿੰਦਾ ਹੈ ਅਤੇ ਉਹ ਤੋਂ ਇਹ ਵੇਚ ਕੇ ਅਤੇ ਮੈਂ ਆਪਣੀ ਇਹ ਉਪਜੀਵਿਕਾ ਚਲਾਉਂਦਾ, ਆਪਣਾ ਗੁਜ਼ਾਰਾ ਕਰਦਾ। ਬਾਬਾ ਜੀ ਪੁੱਛਣ ਲੱਗੇ ਇੱਧਰ ਇੱਕ ਕਿੱਲਾ ਜਿਹੜਾ ਇੱਕ ਏਕੜ ਉਹ ਕਿੰਨੇ ਕੁ 'ਚੋਂ ਆ ਜਾਂਦਾ ਠੇਕੇ 'ਤੇ? ਸਿੰਘਾਂ ਲਾਗੋ ਦੱਸਿਆ ਜੀ ਇੰਨੇ ਕੁ ਵਿੱਚ ਮਿਲ ਜਾਂਦਾ। ਉਹ ਜਿੰਨੀ ਉਹਦੀ ਰੇਹੜੀ ਅਤੇ ਬੈਂਗਣ ਸਨ ਉਹ ਵੀ ਸਾਰੇ ਖਰੀਦ ਲਏ, ਚਲੋ ਗੁਰੂ ਕੇ ਲੰਗਰਾਂ 'ਚ ਪਾ ਦਿਆਂਗੇ। ਅਤੇ ਜਿੰਨਾ ਇੱਕ ਕਿੱਲਾ ਠੇਕੇ 'ਤੇ ਲੈਣ ਲਈ ਮਾਇਆ ਦੱਸੀ ਸਿੰਘਾਂ ਨੇ, ਉਹ ਝੱਟ ਜੇਬ 'ਚੋਂ ਕੱਢ ਕੇ ਦੇ ਦਿੱਤੀ, ਲੈ ਭਾਈ ਹੋਰ ਲੈ ਕੇ ਬੀਜ ਲਵੀਂ, ਤੇਰਾ ਗੁਜ਼ਾਰਾ ਚੰਗਾ ਚੱਲਦਾ ਰਹੇ। ਇਹੋ ਜਿਹਾ ਸੁਭਾਅ, ਅਤ ਕਿਰਪਾਲ, ਕਿਰਪਾਲੂ ਹੁੰਦੇ ਨੇ ਮਹਾਤਮਾ ਜਨ। ਨਹਿ ਦਰੋਹੇ ਚਿੱਤ, ਉਹਨਾਂ ਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਦਰੋਹ, ਕੋਈ ਵਲਛਲ, ਕੋਈ ਵੈਰ ਭਾਵਨਾ ਨਹੀਂ ਹੋਇਆ ਕਰਦੀ। ਆਪਾਂ ਭਾਈ ਘਨੱਈਆ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਇੱਕ ਮੈਂ ਬੇਨਤੀ ਕਰਦਾ ਹੁੰਦਾ ਕਿ ਸਾਡੇ ਅੱਜ ਦੇ ਸਮਾਜ ਦੀ ਹਾਲਤ ਇਹ ਬਣ ਗਈ, ਖਾਸ ਤੌਰ 'ਤੇ ਆਪਣੇ ਆਪ ਨੂੰ ਬਹੁਤ ਵੱਡੇ ਜਿਹੜੇ ਕੌਮ ਦੇ ਠੇਕੇਦਾਰ ਘਾਉਣ ਵਾਲੇ ਨੇ, ਉਹਨਾਂ ਦਾ ਬਹੁਤਾ ਇਹੋ ਜਿਹਾ ਵਿਚਾਰ ਬਣ ਗਿਆ ਕਿ ਭਾਈ ਘਨੱਈਆ ਜੀ ਦੇ ਤਾਂ ਗਾਉਣੇ ਗੁਣ, ਉਹਨਾਂ ਬਾਰੇ ਤਾਂ ਐਨ ਬਾਹਾਂ ਖੜੀਆਂ ਕਰ ਕਰ ਕੇ ਕਹਿਣਾ ਕਿ ਦੇਖੋ ਜੀ ਭਾਈ ਘਨੱਈਆ ਜੀ ਦੀ ਕਿੱਡੀ ਅਵਸਥਾ, ਕਿ ਉਹ ਦੁਸ਼ਮਣ ਵਿੱਚ ਵੀ ਗੁਰੂ ਘਰ ਰੂਪ ਤੱਕਦੇ ਨੇ। ਪਰ ਜੇ ਅੱਜ ਦੇ ਸਮੇਂ ਵਿੱਚ ਕੋਈ ਭਾਈ ਘਨੱਈਆ ਜੀ ਦੇ ਮਾਰਗ 'ਤੇ ਚੱਲ ਪਵੇ, ਉਹਨਾਂ ਦੀ ਸਿੱਖਿਆ 'ਤੇ ਚੱਲ ਪਵੇ, ਇਹ ਜੀ ਕੌਮ ਦਾ ਗਦਾਰ, ਇਹ ਦੁਸ਼ਮਣਾਂ ਨਾਲ ਮਿਲ ਗਿਆ, ਇਹ ਫਲਾਣੇ ਨੂੰ ਜਲ ਪਾਣੀ ਕਾਤੋਂ ਛਕਾ ਦਿੱਤਾ, ਫਲਾਣੇ ਨੂੰ ਲੰਗਰ ਕਾਤੋਂ ਛਕਾ ਦਿੱਤਾ। ਦੇਖੋ ਸਾਡੇ ਅੱਜ ਦੇ ਸਮਾਜ ਦੀ ਹਾਲਤ। ਨਹਿ ਦਰੋਹੇ ਚਿੱਤ, ਗੁਰਮੁਖਾਂ ਪਿਆਰਿਆਂ ਦੇ ਮਨ ਵਿੱਚ ਕਿਸੇ ਪ੍ਰਤੀ ਵੈਰ ਭਾਵਨਾ ਵਲ ਛਲ ਨਹੀਂ ਹੋਇਆ ਕਰਦਾ। ਐਸੀ ਸਮਦ੍ਰਿਸ਼ਟੀ ਬਾਬਾ ਜੀ ਦੀ ਤੱਕੀ, ਬੇਸ਼ੱਕ ਭਾਵੇਂ ਕੋਈ ਦੁਸ਼ਮਣ ਵੀ ਕਿਉਂ ਨਾ ਆ ਗਿਆ, ਇਹ ਤਾਂ ਇੱਕ ਪੰਜਾਬੀ ਦਾ, ਇੱਕ ਆਮ ਮਨੁੱਖ ਦਾ ਹੀ ਸੁਭਾਅ ਹੈ ਕਿ ਘਰ ਆਏ ਦੁਸ਼ਮਣ ਦੇ ਨਾਲ ਵੀ ਵਿਤਕਰਾ ਨਹੀਂ ਕਰਨਾ। ਅਤੇ ਮਹਾਂਪੁਰਖਾਂ ਦਾ ਭਲਾ ਜਿਹੜਾ ਜੀਵਨ ਹੈ ਉਹ ਤਾਂ ਆਮ ਧਰਾਤਲ ਤੋਂ ਬਹੁਤਾ ਉੱਚਾ ਹੁੰਦਾ, ਉਹਨਾਂ ਦੇ ਮਨ ਵਿੱਚ ਵਿਤਕਰਾ ਕਿਵੇਂ ਆਵੇ। ਕੋਈ ਦਰੋਹ, ਕੋਈ ਵਲ ਛਲ ਚਿੱਤ ਦੇ ਵਿੱਚ ਨਹੀਂ, ਕੋਈ ਵੈਰ ਭਾਵਨਾ ਨਹੀਂ, ਸਹਿਣਸ਼ੀਲਤਾ ਸਾਰ। ਗੁਰਮੁਖ ਪਿਆਰੇ ਸੰਤ ਮਹਾਤਮਾ ਜੋ ਸੱਚੇ ਸੰਤ ਨੇ ਉਹ ਸਹਿਣਸ਼ੀਲਤਾ ਦਾ ਘਰ ਹੁੰਦੇ ਨੇ, ਸ਼੍ਰੋਮਣੀ ਹਨ ਸਹਿਣਸ਼ੀਲਤਾ ਦੇ ਵਿੱਚ। ਸਾਡੀ ਆਮ ਜੀਵਾਂ ਦੀ ਹਾਲਤ ਐਸੀ, ਨਾ ਸਾਡੇ ਕੋਲੋਂ ਉਸਤਤ ਝੱਲੀ ਜਾਂਦੀ ਹੈ, ਨਾ ਨਿੰਦਾ ਝੱਲੀ ਜਾਂਦੀ ਹੈ। ਜੇ ਸਾਡੀ ਸੋਭਾ ਦੇ ਵਿੱਚ ਕੋਈ ਦੋ ਚਾਰ ਬਚਨ ਕਹਿ ਦੇਵੇ, ਜੇ ਸਾਡਾ ਕੋਈ ਵਡਿਆ ਕੇ ਨਾਮ ਲੈ ਦੇਵੇ, ਮਨ ਹੀ ਮਨ ਬੜਾ ਖੁਸ਼ ਹੁੰਦੇ ਹਾਂ, ਬੜਾ ਪ੍ਰਫੁੱਲਿਤ ਹੁੰਦੇ ਹਾਂ, ਮੇਰੀ ਉਸਤਤ ਹੋਈ, ਮੇਰੀ ਸੋਭਾ, ਮੇਰੀ ਵਡਿਆਈ ਹੋਈ। ਅਤੇ ਜੇ ਕਿਸੇ ਨੇ ਰਤੀ ਭਰ ਵੀ ਚੁੱਭਵਾਂ ਬਚਨ ਕਹਿ ਦਿੱਤਾ, ਵਸ ਭਾਵੇਂ ਨਾ ਚੱਲੇ ਪਰ ਅੰਦਰੇ ਅੰਦਰੇ ਖਿੱਚਦੇ ਹਾਂ, ਕਰੁੱਝਦੇ ਹਾਂ ਕਿ ਮੈਨੂੰ ਇਹ ਗੱਲ ਕਿਸੇ ਨੇ ਕਿਉਂ ਕਹਿ ਦਿੱਤੀ, ਕਿਵੇਂ ਕਹਿ ਦਿੱਤੀ। ਪਰ ਜਿਹੜੇ ਪੂਰਨ ਸੰਤ ਮਹਾਤਮਾ ਹਨ, ਸਹਿਣਸ਼ੀਲਤਾ ਸਾਰ, ਉਹ ਸਹਿਣਸ਼ੀਲਤਾ ਵਿੱਚ ਸਭ ਤੋਂ ਸ਼੍ਰੋਮਣ ਨੇ, ਉਸਤਤ ਵੀ ਚੱਲਦੇ ਨੇ, ਨਿੰਦਾ ਵੀ ਚੱਲਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਔਗਣਾਂ ਵਿਕਾਰਾਂ ਦਾ ਵੇਗ ਚੱਲਣਾ, ਇਹਨਾਂ ਦਾ ਬਲ ਚੱਲਣਾ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ। ਪਰ ਗੁਰਮੁਖ ਪਿਆਰੇ ਇਹਨਾਂ ਨੂੰ ਕੇਵਲ ਝੱਲਦੇ ਹੀ ਨਹੀਂ, ਬਲਕਿ ਇਹਨਾਂ ਔਗਣਾਂ ਨੂੰ ਨਿਹੱਥੇ ਕਰਕੇ ਸੁੱਟ ਵੀ ਦਿੰਦੇ ਨੇ। ਸੋ ਐਸੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਗੁਰਮੁਖਾਂ 'ਤੇ ਹੁੰਦੀ ਹੈ। ਇਉਂ ਸਹਿਣਸ਼ੀਲਤਾ ਦਾ ਘਰ ਹੁੰਦੇ ਹਨ ਗੁਰਮੁਖ ਜਾਨ। ਸਾਮ, ਦਮ ਆਦਿ ਅਕਾਮ ਮਤ, ਸਾਮ ਔਰ ਦਮ ਇਤਿਆਦਿਕ ਜਿਹੜੇ ਧਰਮ ਦੇ ਕਾਰਜ ਕਹੇ ਜਾਂਦੇ ਨੇ, ਇਹਨਾਂ ਵਿੱਚ ਗੁਰਮੁਖ ਪਿਆਰੇ ਪਰਪੱਕ ਨੇ। ਇਹ ਕੀ ਹਨ? ਮਨ ਵਿਸ਼ਿਅਨ ਤੇ ਰੋਕਨੋ ਸਮਤਹਿ ਕਹਿਤ ਸੁਧੀਰ, ਇੰਦਰੈ ਗਣ ਕੋ ਰੋਕਨੋ ਦਮ ਭਾਖਤ ਬੁੱਧ ਵੀਰ। ਆਪਣੇ ਮਨ ਨੂੰ ਵਿਕਾਰਾਂ ਅਤੇ ਔਗਣਾਂ ਵੱਲੋਂ ਰੋਕ ਕੇ ਰੱਖਣਾ, ਇਸ ਨੂੰ ਸਮ ਕਿਹਾ ਜਾਂਦਾ ਹੈ। ਅਤੇ ਸਰੀਰਕ ਇੰਦਰਿਆਂ ਨੂੰ ਭੈੜੇ ਖਿਆਲਾਂ ਵੱਲੋਂ ਰੋਕਣਾ, ਅੱਖਾਂ ਨੂੰ ਪਰਾਇਆ ਰੂਪ ਵਿਕਾਰ ਭਰੀ ਨਿਗਾਹ ਨਾਲ ਤੱਕਣ ਤੋਂ, ਕੰਨਾਂ ਨੂੰ ਉਸਤਤ ਨਿੰਦਾ ਅਤੇ ਭੈੜੇ ਖਿਆਲ ਸੁਣਨ ਤੋਂ, ਰਸਨਾਂ ਨੂੰ ਮੰਦਾ ਬੋਲਣ ਤੋਂ, ਨਿੰਦਾ ਕਰਨ ਤੋਂ ਅਤੇ ਅਖਾਜ ਪਦਾਰਥਾਂ ਦੇ ਖਾਣ ਪੀਣ ਤੋਂ ਰੋਕ ਕੇ ਰੱਖਣਾ, ਪੈਰਾਂ ਨੂੰ ਕੁਸੰਗਤ ਵੱਲੇ ਜਾਣ ਤੋਂ, ਹੱਥਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਣਾ, ਇਉਂ ਇੰਦਰਿਆਂ ਦਾ ਦਮਨ ਕਰਨਾ, ਇਸ ਨੂੰ ਦਮ ਕਿਹਾ ਜਾਂਦਾ ਹੈ। ਪੂਰਨ ਸੰਤ ਮਹਾਤਮਾ ਜੋ ਹਨ, ਸਮ ਅਤੇ ਦਮ ਵਿੱਚ ਪਰਪੱਕ ਹੁੰਦੇ ਨੇ। ਮ੍ਰਿਦੁਲ ਸਰਬ ਉਪਕਾਰ, ਸੁਭਾਅ ਕੋਮਲ ਹੁੰਦਾ ਹੈ, ਮਨ ਵਿੱਚ ਕਰੜਾਈ ਨਹੀਂ ਹੁੰਦੀ। ਕਦੇ ਇਹੋ ਜਿਹਾ ਵੇਲਾ ਆ ਸਕਦਾ ਹੈ ਕਿ ਸੰਤ ਮਹਾਤਮਾ ਬਾਹਰੋਂ ਵੀਰ ਰਸ ਰੂਪ ਵਿੱਚ ਵੀ ਨਜ਼ਰ ਆਉਣ, ਜਿਵੇਂ ਆਪਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਜਾਣਦੇ ਹਾਂ ਨਾ ਸਾਰੇ। ਵੀਰ ਰਸੀ ਸੁਭਾਅ ਐਸਾ ਕਿ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਕਿੰਨਾ ਮਹਾਂਪੁਰਖਾਂ ਨੇ ਮਹਾਨ ਕਾਰਜ ਕੀਤਾ, ਪਰ ਅੰਦਰੋਂ ਹਿਰਦਾ ਗੁਰਮੁਖਾਂ ਦਾ ਕੋਮਲ ਹੁੰਦਾ ਹੈ। ਦੀਸ ਆਵਤ ਹੈ ਬਹੁਤ ਪੀਹਾਲਾ, ਸਗਲ ਚਰਨ ਕੀ ਇਹ ਮਨਰਾਲਾ। ਬਾਹਰੋਂ ਭਾਵੇਂ ਦੇਖਣ ਨੂੰ ਬੜੇ ਭਿਆਨਕ ਭਾਵ ਕਰੜੇ ਵੀ ਕਿਉਂ ਨਾ ਨਜ਼ਰ ਆਉਣ, ਪਰ ਅੰਦਰੋਂ ਮਨ ਸਾਰਿਆਂ ਦਾ ਚਰਨ ਧੂੜ ਰੂਪ ਹੋਇਆ ਕਰਦਾ ਹੈ। ਐਸੀ ਕੋਮਲਤਾ, ਐਸੀ ਨਿਮਰਤਾ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਤੁਸਾਂ ਸਾਰਿਆਂ ਤੱਕੀ, ਅਸਾਂ ਵੀ ਵੇਖੀ। ਇੱਕ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ, ਕਿਸੇ ਪ੍ਰਤੀ ਦਾਸ ਦੇ ਮਨ ਵਿੱਚ ਕੋਈ ਨਿਰਾਦਰ ਦਾ ਭਾਵ ਨਹੀਂ, ਕਿਸੇ ਨੂੰ ਨੀਵਾਂ ਦਿਖਾਉਣ ਦਾ ਭਾਵ ਨਹੀਂ, ਪਰ ਇੱਕ ਅਟੱਲ ਸੱਚਾਈ ਜੋ ਆਪਣੇ ਵੇਖਣ ਵਿੱਚ ਆਈ ਹੈ, ਤੁਸਾਂ ਵੀ ਮਹਿਸੂਸ ਕੀਤਾ ਹੋਵੇਗਾ ਸੰਗਤ ਨੇ। ਜਦੋਂ ਕਿਸੇ ਸੰਤ ਮਹਾਤਮਾ ਨੂੰ ਫਤਿਹ ਬੁਲਾਈਏ, ਆਮ ਤੌਰ 'ਤੇ ਵੇਖਣ ਵਿੱਚ ਆਉਂਦਾ ਕਿ ਉਹ ਹੱਥ ਖੜਾ ਕਰਕੇ ਫਤਿਹ ਦਾ ਜਵਾਬ ਦਿੰਦੇ ਨੇ। ਇਉਂ ਹੱਥ ਖੜਾ ਕਰਨਾ ਅਤੇ ਫਿਰ ਫਤਿਹ ਦਾ ਜਵਾਬ ਦੇਣਾ, ਹੱਥ ਖੜਾ ਕਰਨਾ ਆਸ਼ੀਰਵਾਦ ਦੇਣ ਦੀ ਨਿਸ਼ਾਨੀ ਹੋਇਆ ਕਰਦਾ ਹੈ। ਅਤੇ ਆਸ਼ੀਰਵਾਦ ਹਮੇਸ਼ਾ ਉਸ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਤੋਂ ਨੀਵਾਂ ਹੋਵੇ, ਆਪਣੇ ਤੋਂ ਛੋਟਾ ਹੋਵੇ, ਆਪਣੇ ਤੋਂ ਵੱਡੇ ਨੂੰ ਕਦੇ ਆਸ਼ੀਰਵਾਦ ਨਹੀਂ ਦਿੱਤੀ ਜਾਂਦੀ। ਪਰ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦਾ ਐਸਾ ਨਿਮਰਤਾ ਭਰਿਆ ਸੁਭਾਅ ਤੱਕਿਆ ਕਿ ਜਦ ਵੀ ਕਿਸੇ ਨੇ ਫਤਿਹ ਬੁਲਾਈ, ਦੋਨੋਂ ਹੱਥ ਜੋੜ ਕੇ ਅਤੇ ਸੀਸ ਝੁਕਾ ਕੇ ਫਤਿਹ ਦਾ ਜਵਾਬ ਦੇਣਾ। ਬਲਕਿ ਜਿੰਨਾ ਸਮਾਂ ਵੀ ਮਹਾਂਪੁਰਖਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਕਦੇ ਇਹੋ ਜਿਹਾ ਮੌਕਾ ਆਇਆ ਹੀ ਨਹੀਂ ਕਿ ਅਸੀਂ ਮਹਾਂਪੁਰਖਾਂ ਨੂੰ ਪਹਿਲਾਂ ਫਤਿਹ ਬੁਲਾ ਸਕੇ ਹੋਈਏ। ਗਏ ਫਤਿਹ ਬੁਲਾਉਣ ਵਾਸਤੇ, ਪਰ ਦੂਰੋਂ ਵੇਖ ਕੇ ਬਾਬਾ ਜੀ ਨੇ ਪਹਿਲਾਂ ਹੀ ਹੱਥ ਜੋੜ ਕੇ ਸੀਸ ਝੁਕਾ ਦੇਣਾ ਅਤੇ ਫਤਿਹ ਬੁਲਾ ਦੇਣੀ। ਇੰਨੀ ਨਿਮਰਤਾ, ਇਕੱਲੇ ਇਕੱਲੇ ਸਿੰਘ ਨਾਲ ਨਿਮਰਤਾ ਵਿੱਚ ਵਰਤਣਾ, ਸੰਗਤ ਦੇ ਪ੍ਰਤੀ ਵੀ ਨਿਮਰਤਾ ਭਾਵ ਹਮੇਸ਼ਾ ਆਪਣੇ ਮਨ ਅੰਦਰ ਰੱਖਣਾ। ਐਸੀ ਕੋਮਲਤਾ ਅਤੇ ਨਿਰਮਲਤਾ ਮਹਾਂਪੁਰਖਾਂ ਦੇ ਹਿਰਦੇ ਵਿੱਚ ਹੁੰਦੀ ਹੈ। ਸਰਬ ਉਪਕਾਰ ਸਾਰਿਆਂ ਦਾ ਹੀ ਭਲਾ ਕਰਦੇ ਨੇ, ਇਹ ਗੁਰਮੁਖਾਂ ਦੀ ਕਰਨੀ ਹੈ, ਇਹ ਪੂਰਨ ਪੁਰਖਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਐਸੇ ਜਿਹੜੇ ਪੂਰਨ ਸੰਤ ਮਹਾਤਮਾ ਹਨ, ਭਾਈ ਉਹਨਾਂ ਦੀ ਸੰਗਤ ਕਰੀਏ। ਪੂਰਨ ਸੰਤ ਮਹਾਤਮਾ ਸਰੀਰ ਦੇ ਤਿਆਗ ਉਪਰੰਤ ਵੀ ਸਾਥ ਨਹੀਂ ਛੱਡਦੇ, ਜਿਵੇਂ ਇਤਿਹਾਸ ਵਿੱਚ ਅਨੇਕਾਂ ਵਾਰਤਾ ਆਉਂਦੀਆਂ ਹਨ। ਭਾਈ ਸਾਹਿਬ, ਭਾਈ ਪ੍ਰਾਣਾ ਜੀ ਵਰਗੇ ਗੁਰਮੁਖਾਂ ਪਿਆਰਿਆਂ ਨੇ ਉਸ ਸੇਠ ਦਾ ਉਧਾਰ ਪਾਰ ਉਤਾਰਾ ਕਰ ਦਿੱਤਾ ਸੀ, ਜਿਸ ਨੇ ਸਾਰੀ ਜ਼ਿੰਦਗੀ ਕਦੇ ਪਰਮਾਤਮਾ ਦਾ ਨਾਮ ਪਲ ਮਾਤਰ ਵੀ ਨਹੀਂ ਸੀ ਲਿਆ, ਅਤੇ ਆਪਣੀ ਜ਼ਿੰਦਗੀ ਦੇ ਆਖਰੀ ਵਕਤ ਉਸ ਨੂੰ ਭਾਈ ਪ੍ਰਾਣਾ ਜੀ ਦੀ ਸੰਗਤ ਪ੍ਰਾਪਤ ਹੋ ਗਈ ਸੀ। ਅਤੇ ਜਦੋਂ ਤੱਕਿਆ ਕਿ ਇਹਦੀ ਉਮਰ ਤਾਂ ਖਤਮ ਹੋ ਚੁੱਕੀ ਹੈ, ਇੰਨਾ ਕਿਹਾ ਸੀ ਕਿ ਪ੍ਰੇਮੀਆਂ ਤੂੰ ਹੁਣ ਮਰਨ ਕਿਨਾਰੇ ਹੈ, ਮੌਤ ਹੋ ਜਾਣੀ ਹੈ, ਜੋ ਤੇਰੀ ਸਾਰੀ ਜ਼ਿੰਦਗੀ ਰਹੀ ਉਸ ਹਿਸਾਬ ਨਾਲ ਕੁੰਭੀ ਨਰਕਾਂ ਵਿੱਚ ਪਾਇਆ ਜਾਵੇਗਾ, ਪਰ ਆਹ ਜਿਹੜੀ ਚਾਰ ਘੜੀਆਂ ਸੰਗਤ ਤੈਨੂੰ ਸਾਡੀ ਪ੍ਰਾਪਤ ਹੋਈ ਭਾਈ, ਇਹ ਸੰਗਤ ਦਾ ਫਲ ਤੈਨੂੰ ਕੁਝ ਸਮਾਂ ਸੱਚਖੰਡ ਦੀ ਪ੍ਰਾਪਤੀ ਹੋਣੀ ਹੈ। ਤੇਰੇ ਕਰਮਾਂ ਦਾ ਲੇਖਾ ਪੁੱਛਦਿਆਂ ਧਰਮ ਰਾਜਾ ਪੁੱਛੇਗਾ ਕਿ ਦੱਸ ਸੱਚਖੰਡ ਪਹਿਲਾਂ ਜਾਣਾ ਕਿ ਪਹਿਲਾਂ ਇਹ ਪਾਪਾਂ ਦੇ ਫਲ ਭੋਗਤਣੇ ਨੇ। ਯਾਦ ਰੱਖੀ, ਉੱਥੇ ਕਹਿ ਦੇਵੀਂ ਕਿ ਜੋ ਚਾਰ ਘੜੀਆਂ ਸੱਚਖੰਡ ਦਾ ਸਮਾਂ ਹੈ ਇਹ ਪਹਿਲਾਂ ਦੇ ਦਿਓ, ਅਸੀਂ ਵੀ ਤੇਰੇ ਮਗਰੇ ਆਉਂਦੇ ਹਾਂ, ਤੇਰੀ ਰੱਖਿਆ ਕਰਾਂਗੇ। ਉਹ ਸੇਠ ਚਲਾਣਾ ਕੀਤਾ, ਭਾਈ ਪ੍ਰਾਣਾ ਜੀ ਦਾ ਵੀ ਇੱਧਰ ਅਕਾਲ ਚਲਾਣਾ ਹੋਇਆ। ਅਤੇ ਜਦੋਂ ਉੱਥੇ ਆਤਮਾ ਨੂੰ ਪੁੱਛਿਆ ਗਿਆ ਸੀ, ਸਾਰੀ ਜ਼ਿੰਦਗੀ ਪਾਪ ਕਰਮ ਕੀਤੇ, ਮੰਦ ਕਰਮ ਕੀਤੇ, ਨਾਮ ਨਹੀਂ ਜਪਿਆ, ਘੋਰ ਨਰਕਾਂ ਵਿੱਚ ਸੁੱਟ ਦਿਓ, ਪਰ ਜਦੋਂ ਉਮਰ ਦਾ ਆਖਰੀ ਪੜਾਅ ਤੱਕਿਆ ਕਿ ਮਹਾਂਪੁਰਖ ਦੀ ਸੰਗਤ ਮਿਲੀ ਹੈ, ਕਹਿਣ ਲੱਗੇ ਕਿ ਇਹ ਚਾਰ ਘੜੀਆਂ ਇਹਦੀਆਂ ਸਤਸੰਗਤ ਵਿੱਚ ਬੀਤਣਗੀਆਂ, ਸੱਚਖੰਡ ਵਿੱਚ ਬੀਤਣਗੀਆਂ। ਪੁੱਛ ਲਿਆ, ਦੱਸ ਪਹਿਲਾਂ ਕਿੱਧਰ ਜਾਣਾ? ਕਹਿੰਦਾ ਜੀ ਸੱਚਖੰਡ ਵੱਲੇ। ਅਤੇ ਗਏ ਜਿੱਥੇ ਕਿ ਸਾਡੇ ਆ ਸਰੀਰਕ ਆਕਾਰ ਨਹੀਂ ਹੁੰਦੇ, ਜਿੱਥੇ ਕੇਵਲ ਆਤਮਿਕ ਰੂਪ ਹਨ, ਜਿੱਥੇ ਕੇਵਲ ਪ੍ਰਕਾਸ਼ ਰੂਪ ਹਨ, ਉੱਥੇ ਦਿਵ ਆਤਮਾ ਭਾਈ ਪ੍ਰਾਣਾ ਜੀ ਦੇ ਦਰਸ਼ਨ ਦੀ ਦਾਰ ਵੀ ਹੋਏ। ਬੜਾ ਆਨੰਦ ਹੈ, ਪਰ ਵਾਰ ਵਾਰ ਬਾਹਰ ਵੱਲ ਨੂੰ ਤੱਕਦਾ। ਸੋ ਮਹਾਂਪੁਰਖ ਕਹਿੰਦੇ, ਭਾਈ ਹੁਣ ਕੀ ਵੇਖਦਾ? ਕਹਿੰਦਾ ਜੀ ਜਮਦੂਤ ਆਉਣਗੇ ਅਤੇ ਲੈ ਜਾਣਗੇ ਮੈਨੂੰ ਇੱਥੋਂ ਵਾਪਸ। ਅਤੇ ਗੁਰਮੁਖ ਪਿਆਰੇ ਕਹਿੰਦੇ, ਪ੍ਰੇਮੀਆਂ ਜੀ ਉਹਨਾਂ ਦੀ ਆਉਣ ਦੀ ਹਿੰਮਤ ਹੁੰਦੀ ਤੈਨੂੰ ਨਾਲ ਲੈ ਕੇ ਆਉਂਦੇ, ਦੂਰ ਨਾ ਠਹਿਰ ਜਾਂਦੇ, ਹੁਣ ਨਹੀਂ ਤੈਨੂੰ ਕੋਈ ਇੱਥੋਂ ਲਿਜਾ ਸਕਦਾ, ਆਨੰਦ ਮਾਣ। ਓਏ ਮੋਇਆ ਨਾ ਜਾਹੀ ਛੋੜ, ਮਰਨ ਉਪਰੰਤ ਵੀ ਸਾਥ ਨਹੀਂ ਛੱਡਦੇ। ਦੋਨੋਂ ਪੱਖ ਦੇ ਅਰਥ ਪਹਿਲਾਂ ਵੀ ਬੇਨਤੀ ਕੀਤੀ ਸੀ, ਮਹਾਤਮਾ ਜੇ ਆਪ ਵੀ ਸਰੀਰ ਤਿਆਗ ਜਾਣ, ਸਰੀਰ ਤਿਆਗਣ ਉਪਰੰਤ ਉਹਨਾਂ ਦੇ ਜੀਵਨ ਦਾ ਅੰਤ ਨਹੀਂ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਹਰ ਕੇ ਸੇਵਕ ਜੋ ਹਰ ਭਾਏ ਤਿਨਕੀ ਕਥਾ ਨਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਸਰੀਰ ਤਿਆਗਣ ਉਪਰੰਤ ਵੀ ਅੰਗ ਸੰਗ ਹੁੰਦੇ ਨੇ ਅਤੇ ਰਾਹ ਨੁਮਾਈ ਕਰਦੇ ਨੇ, ਉਹਨਾਂ ਦਾ ਜੀਵਨ ਸਾਡਾ ਰਾਹ ਦਸੇਰਾ ਬਣਦਾ ਹੈ। ਅਤੇ ਜੇ ਕੋਈ ਮਨੁੱਖ ਉਹਨਾਂ ਤੋਂ ਪਹਿਲਾਂ ਚਲਾਣਾ ਕਰ ਜਾਵੇ ਸੰਗਤ ਕਰਨ ਵਾਲਾ, ਤਾਂ ਉਸ ਦੇ ਵੀ ਪਾਰ ਉਤਾਰੇ ਦੇ ਮਦਦਗਾਰ ਹੁੰਦੇ ਨੇ ਸੱਚੇ ਸੰਤ ਪਿਆਰੇ। ਝੂਠੇ ਤਾਂ ਅੱਧ ਬਾਟੀ ਸਾਥ ਛੱਡ ਜਾਂਦੇ ਨੇ, ਸੰਸਾਰ ਵਿੱਚ ਹੀ ਛੱਡ ਜਾਂਦੇ ਨੇ। ਇਸ ਲਈ ਨਾਨਕ ਕੱਚੜਿਆ ਸਿਉ ਤੋੜ, ਢੂਠ ਸੱਜਣ ਸੰਤ ਪੱਕੇ ਆ, ਓਏ ਜੀਵਨ ਦੇ ਵਿਛੜਿਆ ਹੈ, ਓਏ ਮੋਇਆ ਨਾ ਜਾਹੀ ਛੋੜ। ਪੱਕੇ ਸੰਤ, ਪੂਰਨ ਸੰਤ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਪਵਿੱਤਰ ਜਾਤ ਵਿੱਚ ਜੁੜ ਮਿਲ ਬੈਠੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਤਿਨਾਂ ਮਹਾਂਪੁਰਖਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਬਲ ਬਖਸ਼ਿਸ਼ ਕਰਨ, ਗੁਰਮਤਿ ਦਾ ਜੋ ਉਪਦੇਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਦ੍ਰਿੜ ਕਰਵਾਇਆ, ਸਿੱਖੀ ਰਹਿਤ ਮਰਜ਼ਾਦਾ ਹੀ ਸੰਸਾਰ ਨੂੰ ਦ੍ਰਿੜ ਕਰਵਾਏ, ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਸਿੱਖੀ ਕਮਾ ਸਕੀਏ ਔਰ ਗੁਰੂ ਕੀ ਕਿਰਪਾ ਦੇ ਪਾਤਰ ਬਣ ਸਕੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।